ਜਿਸ ਠਾਕਰ ਸਿਉਂ ਨਾਹੀਂ ਚਾਰਾ, ਤਾਂ ਕੋ ਕੀਜਾ ਸਦ ਨਮਸਕਾਰ। ਜਿਸ ਗੁਰੂ ਨਾਲ, ਜਿਸ ਵਾਹਿਗੁਰੂ ਨਾਲ ਸਾਡਾ ਜੋਰ ਚੱਲ ਹੀ ਨਹੀਂ ਸਕਦਾ, ਉਹਦੇ ਚਰਨਾਂ ਵਿੱਚ ਤਾਂ ਸਾਨੂੰ ਨਮਸਕਾਰ ਹੀ ਕਰਨੀ ਚਾਹੀਦੀ ਹੈ। ਕਮ ਸੇ ਕਮ ਜਿਹੜੇ ਅਸੀਂ ਸਿੱਖਾਂ ਦੇ ਪੁੱਤਰ ਹਾਂ, ਬੱਚੇ ਬੱਚੀਆਂ ਹਾਂ, ਸਾਨੂੰ ਤਾਂ ਵਾਰ ਸਲਾਮਤ ਰੱਖਣ ਦੇ ਵਿੱਚ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਆਪਣੀ ਵਾਰਡ ਨੂੰ ਆਪ ਹੀ ਤੋੜੀ ਜਾਈਏ, ਕਿੰਨੀ ਦੁੱਖ ਦੀ ਗੱਲ ਹੈ। ਹੁਣੇ ਹੁਣ ਫਰਾਂਸ ਦੇ ਅੰਦਰ ਇਹ ਗੱਲ ਆਪਾਂ ਅਖਬਾਰਾਂ ਦੇ ਵਿੱਚ ਪੜ੍ਹਦੇ ਸੁਣਦੇ ਚਲੇ ਆ ਰਹੇ ਹਾਂ, ਬਈ ਉੱਥੋਂ ਦੀ ਸਰਕਾਰ ਨੇ ਸਿੱਖਾਂ ਨੂੰ ਪੱਗ ਦਸਤਾਰ ਸਜਾ ਕੇ ਸਕੂਲਾਂ ਵਿੱਚ ਜਾਣ ਤੋਂ ਮਨਾਹੀ ਕਰ ਦਿੱਤੀ ਹੈ, ਅਤੇ ਸਾਰੀ ਕੌਮ ਨੇ ਵਾਵੇਲਾ ਖੜ੍ਹਾ ਕੀਤਾ, ਸਰਕਾਰਾਂ ਤੱਕ ਪਹੁੰਚ ਵੀ ਕੀਤੀ, ਮੁਜ਼ਾਹਰੇ ਵੀ ਕੀਤੇ ਜਾ ਰਹੇ ਨੇ, ਸਭ ਕੁਛ ਹੋ ਰਿਹਾ ਹੈ। ਇੱਕ ਪਾਸੇ 'ਤੇ ਅਸੀਂ ਆਪਣੇ ਪੱਗ ਦੀ ਖਾਤਰ, ਪੱਗ ਪੱਤ ਦਾ ਪ੍ਰਤੀਕ ਹੈ, ਅਸੀਂ ਪੱਗ ਦੀ ਖਾਤਰ ਮੁਜ਼ਾਹਰੇ ਕਰਦੇ ਹਾਂ, ਰੋਸ ਪ੍ਰਗਟ ਕਰਦੇ ਹਾਂ, ਪਰ ਦੂਜੇ ਪਾਸੇ ਸਾਨੂੰ ਇਹ ਵੀ ਤਾਂ ਸੋਚਣਾ ਪਵੇਗਾ, ਉਹੀ ਪੱਗ ਜਦੋਂ ਅਸੀਂ ਆਪਣੇ ਆਪ ਹੀ ਹੱਥੀਂ ਉਤਾਰ ਦਿੰਦੇ ਹਾਂ ਅਤੇ ਸਿਰ 'ਤੇ ਟੋਪੀਆਂ ਸਜਾ ਲੈਂਦੇ ਹਾਂ, ਪਰ ਪਤਾ ਸਤਿਗੁਰੂ ਦੀ ਰਹਿਤ ਕੀ ਕਹਿੰਦੀ ਹੈ, ਸਿੱਖ ਹੋਏ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਏ ਮਰੈ। ਜਿਹੜਾ ਸਿੱਖ ਹੋ ਕੇ ਸਿਰ 'ਤੇ ਟੋਪੀ ਰੱਖੇ, ਉਹ ਸੱਤ ਜਨਮ ਕੋੜੀ ਹੋ ਕੇ ਮਰਦੇ। ਹੁਣ ਵੇਖ ਲਓ, ਇੱਕ ਪਾਸੇ ਦਸਤਾਰ ਲਈ ਰੋਸ ਪ੍ਰਗਟ ਕਰਦੇ ਹਾਂ, ਦੂਜੇ ਪਾਸੇ ਆਪ ਹੀ ਦਸਤਾਰ ਨੂੰ ਅਸੀਂ ਪੈਰਾਂ ਹੇਠ ਰੋਲੀ ਜਾ ਰਹੇ ਹਾਂ। ਕਿੰਨੀ ਸਾਡੀ ਇਹ ਮਨਮਤ ਹੈ, ਕਿੰਨੀ ਆਪ ਹੁਦਰੀ ਹੈ, ਕਿੰਨੀ ਬੇਸਮਝੀ ਹੈ। ਅਸੀਂ ਵਾਰਡ ਨੂੰ ਮਜ਼ਬੂਤ ਰੱਖਣਾ ਹੈ, ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ। ਨਿਸ਼ਾਨੇ ਸਿੱਖੀ ਪੰਜ ਹਰਫਸ ਕਾਫ, ਹਰਗਿਜ਼ ਨਾ ਬਾਸ਼ਦ ਅਜ਼ੀ ਪੰਜ ਮੁਆ। ਅੱਜ ਜਦੋਂ ਸਾਨੂੰ 1984 ਵਿੱਚ ਦਿੱਲੀ ਦੰਗੇ ਵੀ ਹੋਏ, ਉਸ ਵੇਲੇ ਅਸੀਂ ਇਹ ਵੀ ਗੱਲਾਂ ਸੁਣੀਆਂ ਵੀ ਬਹੁਤ ਸਾਰੇ ਸਿੱਖਾਂ ਦੇ ਕੇਸ ਕਤਲ ਕਰ ਦਿੱਤੇ ਗਏ, ਦਸਤਾਰਾਂ ਲਾਹੀਆਂ ਗਈਆਂ, ਕਿਰਪਾਨਾਂ ਉਤਾਰੀਆਂ ਗਈਆਂ, ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਉਹਨਾਂ ਨੂੰ ਜਲੀਲ ਕੀਤਾ ਗਿਆ, ਔਰ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ। ਸੋਚਣ ਵਾਲੀ ਗੱਲ ਹੈ, ਸਿੱਖਾਂ ਨੇ ਇਸ ਦਾ ਰੋਸ ਪ੍ਰਗਟ ਕੀਤਾ, ਪਰ ਹੁਣ ਜਦੋਂ ਕੋਈ ਦੂਸਰਾ ਪੱਗ ਲਾਉਂਦਾ ਸਾਨੂੰ ਗੁੱਸਾ ਆਉਂਦਾ। ਜਦੋਂ ਅਸੀਂ ਆਪ ਲਾਉਂਦੇ ਹਾਂ ਉਸ ਵੇਲੇ ਕਿਉਂ ਨਹੀਂ ਸੋਚਦੇ? ਜੇ ਕੋਈ ਦੂਸਰਾ ਕੇਸ ਕਤਲ ਕਰਦਾ ਅਸੀਂ ਰੋਸ ਪ੍ਰਗਟ ਕਰਦੇ ਹਾਂ, ਜਦੋਂ ਆਪ ਕੈਂਚੀਆਂ ਫੜ ਕੇ ਸਿੱਖੀ ਦੀ ਮੋਹਰ ਨੂੰ ਅਸੀਂ ਪਾੜਦੇ ਹਾਂ, ਕੱਟਦੇ ਹਾਂ, ਵੱਢਦੇ ਹਾਂ, ਉਸ ਵੇਲੇ ਸ਼ਰਮ ਕਿਉਂ ਨਹੀਂ ਆਉਂਦੀ? ਇਹ ਗੱਲਾਂ ਸਾਡੇ ਸਾਰਿਆਂ ਲਈ ਸੋਚਣ ਵਾਲੀਆਂ ਨੇ, ਕਿਉਂਕਿ ਧਰਮ ਦੀ ਧਰਮ ਤਾਂ ਕਾਇਮ ਰਹਿਣਾ ਜੇ ਵਾੜ ਕਾਇਮ ਰਹੇਗੀ। ਜੇ ਰਹਿਤ ਸਿੱਖ ਦੀ ਪਰਪੱਕ ਹੈ ਤਾਂ ਫਿਰ ਉਹ ਆਪਣੀ ਸਿੱਖੀ ਦੀ ਸੰਭਾਲ ਕਰ ਸਕਦਾ। ਇਸੇ ਲਈ ਸਤਿਗੁਰੂ ਨੇ ਆਖਿਆ, ਹਰਗਿਜ਼ ਨਾ ਬਾਸ਼ਦ ਅਜ਼ੀ ਪੰਜ ਮੁਆਫ਼। ਸਿੱਖਾ, ਤੈਨੂੰ ਪੰਜਾਂ ਦੇ ਵਿੱਚੋਂ ਇੱਕ ਵੀ ਮਾਫ਼ ਨਹੀਂ ਹੋਣੀ ਇਹ, ਚਾਹੇ ਜਿੰਨਾ ਮਰਜ਼ੀ ਯਤਨ ਕਰੀ। ਕਈ ਕਹਿੰਦੇ ਜੀ ਅਸੀਂ ਤਾਂ ਵੀ ਹੁਣ ਅਸੀਂ ਇਹ ਮਾਫ਼ ਕਰਵਾ ਲਿਆ, ਅਸੀਂ ਕਿਰਪਾਨ ਨਹੀਂ ਪਾ ਸਕਦੇ ਜਾਂ ਕੋਈ ਹੋਰ ਰਹਿਤ ਨਹੀਂ ਰੱਖ ਸਕਦੇ, ਪਰ ਜਦੋਂ ਸਾਡਾ ਗੁਰੂ ਨਹੀਂ ਮਾਫ਼ ਕਰਦਾ ਤਾਂ ਹੋਰ ਅਸੀਂ ਕਿਹਦੇ ਕੋਲੋਂ ਮਾਫ਼ ਕਰਵਾ ਲਈ? ਕਿਹਦੇ ਵਿੱਚ ਇਹ ਪਾਵਰ ਹੈ ਜਿਹੜਾ ਸਾਨੂੰ ਕੋਈ ਛੋਟ ਦੇ ਸਕੇ? ਇਹ ਤਾਂ ਸਾਡੀਆਂ ਆਪਣੀਆਂ ਕਮਜ਼ੋਰੀਆਂ ਨੇ। ਸਤਿਗੁਰੂ ਕਹਿੰਦੇ ਨੇ ਉਹ ਕਿਹੜੇ ਨੇ ਪੰਜ ਕਾਫ, ਕਿਹੜੇ ਨੇ ਪੰਜ ਕਕਾਰ, ਉਹਨਾਂ ਬਾਰੇ ਸਪਸ਼ਟ ਲਿਖਿਆ ਹੈ। ਕੜਾ ਕਾਰ ਦੋ ਕਸ਼ ਕੰਘੇ ਬਿਦਾਂ, ਕੜਾ ਸਰਬਲੋ ਦਾ ਹੋਣਾ ਚਾਹੀਦਾ। ਪਰ ਹੁਣ ਗੁਰਸਿੱਖ ਨੂੰ ਸ਼ਕੀਨੇ ਨੇ ਘੇਰਿਆ ਹੋਇਆ। ਅਸੀਂ ਸੋਨੇ ਦੇ ਕੜੇ ਤਾਂ ਪਾ ਸਕਦੇ ਹਾਂ, ਪਰ ਸਰਬਲੋ ਦਾ ਕੜਾ ਸਾਨੂੰ ਪਾਉਣਾ ਔਖਾ ਲੱਗਦਾ। ਪਰ ਯਾਦ ਰੱਖੋ, ਸਿੱਖੀ ਦੀ ਰਹਿਤ ਵਿੱਚ ਸਰਬਲੋ ਦਾ ਹੀ ਕੜਾ ਹੈ। ਹੋਰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾਈ ਫਿਰੇ, ਜਿਹੜੇ ਸੋਨੇ ਦੇ ਕੜੇ ਪਾਈ ਫਿਰਦੇ, ਉਹ ਯਾਦ ਰੱਖੋ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਨੂੰ ਪਟਨੇ ਦੀ ਧਰਤੀ 'ਤੇ ਬਾਲ ਲੀਲਾ ਕਰ ਰਹੇ ਸਨ ਅਤੇ ਉੱਥੇ ਗੰਗਾ ਦੇ ਵਿੱਚ ਇਸ਼ਨਾਨ ਕਰ ਰਹੇ ਸਨ, ਸਤਿਗੁਰੂ ਦੇ ਹੱਥ ਵਿੱਚ ਪਾਇਆ ਹੋਇਆ ਸੋਨੇ ਦਾ ਕੰਗਣ ਸਤਿਗੁਰੂ ਨੇ ਗੰਗਾ ਨਦੀ ਦੇ ਵਿੱਚ ਸੁੱਟ ਦਿੱਤਾ। ਮਾਤਾ ਗੁਜਰੀ ਕੋਲ ਗੱਲ ਗਈ। ਮਾਤਾ ਗੁਜਰੀ ਜੀ ਨੇ ਬੜੇ ਸਿਆਣੇ ਗੋਤਾਖੋਰ ਆਦਮੀ ਬੁਲਾਏ, ਉਹਨਾਂ ਨੂੰ ਆਖਿਆ, ਉਹ ਸੋਨੇ ਦਾ ਕੜਾ ਬੜਾ ਕੀਮਤੀ ਸੀ, ਉਹਦੇ ਵਿੱਚ ਨਗ ਵੀ ਜੜੇ ਹੋਏ ਸਨ, ਉਸ ਦੀ ਤਲਾਸ਼ ਕੀਤੀ ਜਾਵੇ। ਅਤੇ ਜਦੋਂ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਗਿਆ ਬਈ ਉਹ ਕੜਾ ਕਿੱਥੇ ਡਿੱਗਿਆ ਹੈ, ਅਤੇ ਹਜ਼ੂਰ ਨੇ ਦੂਜਾ ਲਾਹ ਕੇ ਵੀ ਸੁੱਟ ਦਿੱਤਾ ਸੀ। ਕਹਿੰਦੇ ਉੱਥੇ ਇੱਕ ਡਿੱਗਿਆ ਸੀ, ਸਾਡੇ ਗੁਰੂ ਨੇ ਸੋਨੇ ਦੇ ਕੜੇ ਨਹੀਂ ਸੀ ਦਿੱਤੇ, ਨਾ ਹੀ ਸੋਨੇ ਦੇ ਗਹਿਣੇ ਸਾਨੂੰ ਪਾਉਣ ਲਈ ਆਖਿਆ ਸੀ। ਹਾਂ ਇਹ ਤਾਂ ਆਖਿਆ ਹੈ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਵੀ ਇਹ ਸਾਰੇ ਹਾਰ ਸ਼ਿੰਗਾਰ ਤੁਹਾਡੇ ਝੂਠੇ ਨੇ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਸਤਿਗੁਰੂ ਦੀ ਬਾਣੀ ਦੇ ਉਪਦੇਸ਼ ਨੇ। ਸਤਿਗੁਰੂ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਿਆ ਅਤੇ ਉਸ ਵੇਲੇ ਜਿੰਨਾ ਖਜ਼ਾਨਾ ਸੀ ਸਾਰਾ ਸਤਲੁਜ ਦੇ ਵਿੱਚ ਪਾ ਦਿੱਤਾ। ਮਾਤਾ ਗੁਜਰੀ ਕਹਿਣ ਲੱਗੀ, ਆਹ ਤੁਹਾਡੇ ਸਿੱਖਾਂ ਨੇ ਤੁਹਾਡੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ, ਆਪਣਾ ਖੂਨ ਡੋਲਿਆ ਹੈ, ਤੁਸੀਂ ਇਹ ਜਿਹੜਾ ਸੋਨਾ ਹੈ ਇਹਨਾਂ ਨੂੰ ਕਿਉਂ ਨਹੀਂ ਦੇ ਦਿੰਦੇ? ਸਤਿਗੁਰੂ ਕਹਿਣ ਲੱਗੇ, ਮਾਤਾ ਸੋਨੇ ਨੇ ਰੱਖਿਆ ਨਹੀਂ ਕਰਨੀ, ਸਰਵਲੋ ਨੇ ਰੱਖਿਆ ਕਰਨੀ ਹੈ, ਸ਼ਸਤਰਾਂ ਨੇ ਰੱਖਿਆ ਕਰਨੀ ਹੈ। ਅਸੀਂ ਆਪਣੇ ਸਿੱਖਾਂ ਨੂੰ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਚਨ ਹੈ, ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਨੇ, ਤਨ ਜੋਬਨ ਦੋ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ। ਇਹ ਜਿਹੜਾ ਸੋਨਾ ਹੈ, ਜੇਵਰ ਨੇ, ਤਨ ਹੈ, ਜਵਾਨੀਆਂ ਸਾਡੇ ਕਿਸੇ ਦਿਨ ਦੁਸ਼ਮਣ ਬਣ ਜਾਂਦੇ ਨੇ। ਇਸੇ ਲਈ ਸਤਿਗੁਰੂ ਮਹਾਰਾਜ ਨੇ ਹਰ ਸਿੱਖ ਮਾਈ ਭਾਈ ਨੂੰ ਆਖਿਆ ਵੀ ਆਹ ਜਿਹੜੇ ਪੰਜ ਕਕਾਰ ਨੇ ਮੈਂ ਤੁਹਾਨੂੰ ਰਹਿਤ ਬਖਸ਼ੀ ਹੈ, ਇਹ ਕਕਾਰ ਨੇ, ਇਹ ਤੇਰੇ ਗਹਿਣੇ ਨੇ, ਇਹ ਤੇਰੇ ਭੂਸ਼ਣ ਨੇ, ਇਹਨਾਂ ਨੂੰ ਸਜਾ ਕੇ ਰੱਖਣਾ। ਜਿਹੜੇ ਸਿੱਖੀ ਦੇ ਵਿੱਚ ਤਿਆਰ ਬਰਤਿਆਰ ਨੇ, ਜਿਨ੍ਹਾਂ ਕੋਲ ਸਿੱਖੀ ਦੀ ਪੂਰਨ ਰਹਿਤ ਮਰਯਾਦਾ ਹੈ, ਕਿ ਉਹ ਕਿਸੇ ਦੇ ਨਾਲੋਂ ਘੱਟ ਸੁੰਦਰ ਨੇ? ਕਿਸੇ ਪੱਛਮੀ ਵਿਦਵਾਨ ਨੂੰ ਜਿਸਨੇ ਸਾਰੀ ਦੁਨੀਆ ਦੀ ਤਵਾਰੀਖ ਲਿਖੀ, ਸਾਰੇ ਦੇਸ਼ਾਂ ਦੇ ਵਿੱਚ ਜਾ ਜਾ ਕੇ ਸਾਰੇ ਧਰਮਾਂ ਦੇ ਨਾਲ ਸਾਰੇ ਲੋਕਾਂ ਦੇ ਨਾਲ ਸੰਪਰਕ ਵੀ ਕੀਤਾ, ਉਹਦੇ ਸਾਹਮਣੇ ਇੱਕ ਸਵਾਲ ਰੱਖਿਆ ਗਿਆ, ਬਈ ਤੂੰ ਇਹ ਦੱਸ, ਤੈਨੂੰ ਸਾਰਿਆਂ ਤੋਂ ਵੱਧ ਸੋਹਣਾ ਮਨੁੱਖ ਕੌਣ ਜਾਪਿਆ ਹੈ? ਤਾਂ ਉਸਨੇ ਅੱਗੋਂ ਜਵਾਬ ਦਿੱਤਾ, ਜਦੋਂ ਮੈਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਨੂੰ ਤੱਕਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਅਤੇ ਮੇਰਾ ਦਿਲ ਅਸ਼ਸ਼ ਕਰ ਉੱਠਿਆ। ਜਿਹੜਾ ਗੁਰੂ ਨੇ ਖਾਲਸੇ ਨੂੰ ਆਪਣਾ ਖਾਸ ਰੂਪ ਦਿੱਤਾ ਹੈ, ਉਹਦਾ ਕੋਈ ਦੁਨੀਆਂ ਵਿੱਚ ਮੁਕਾਬਲਾ ਨਹੀਂ ਕਰ ਸਕਦਾ। ਇਹਦਾ ਮਤਲਬ ਇਹ ਹੋਇਆ, ਜਿਹੜੀ ਸਿੱਖੀ ਦੀ ਰਹਿਤ ਹੈ, ਸਿੱਖੀ ਦਾ ਸਰੂਪ ਹੈ, ਜਿਸ ਗੁਰਸਿੱਖ ਮਾਈ ਭਾਈ ਦੇ ਕੋਲ ਹੈ, ਉਹਦੇ ਵਰਗਾ ਸੁੰਦਰ ਕੋਈ ਨਹੀਂ ਹੋ ਸਕਦਾ। ਦੂਸਰੇ ਨੰਬਰ 'ਤੇ ਇਹ ਸਵਾਲ ਕੀਤਾ ਗਿਆ, ਤੈਨੂੰ ਸਭ ਤੋਂ ਕਰੂਪ ਆਦਮੀ ਕਿਹੜਾ ਲੱਗਿਆ? ਅਤੇ ਉਹਨੇ ਹੋਰ ਕੋਈ ਜਵਾਬ ਦੇਣ ਦੀ ਥਾਂ 'ਤੇ ਇਹੀ ਆਖਿਆ ਵੀ ਜਦੋਂ ਸਿੱਖ ਗੁਰੂ ਦੇ ਖਾਸ ਰੂਪ ਨੂੰ ਤਿਆਗ ਦੇਵੇ, ਉਹਦੇ ਵਰਗਾ ਕਰੂਪ ਵੀ ਕੋਈ ਨਹੀਂ, ਉਹਦੇ ਵਰਗਾ ਬਦਸ਼ਕਲ ਵੀ ਕੋਈ ਨਹੀਂ। ਕਿੱਡੀ ਵੱਡੀ ਗੱਲ ਸਿੱਖਿਆਦਾਇਕ ਹੈ। ਅਸੀਂ ਇਹਨਾਂ ਗੱਲਾਂ 'ਤੇ ਵਿਚਾਰ ਕਰਨੀ ਹੈ, ਕਥਾ ਵੀ ਪ੍ਰਚਾਰ ਵੀ ਹਰ ਰੋਜ਼ ਹੁੰਦਾ ਹੈ, ਪਰ ਅਸੀਂ ਕੀ ਕਦੀ ਇਹਦੇ ਵਿੱਚੋਂ ਕੁਛ ਧਾਰਨ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ, ਕੁਛ ਪੱਲੇ ਬੰਨਣ ਦਾ ਯਤਨ ਵੀ ਕਰਦੇ ਹਾਂ, ਜਾਂ ਕਿ ਅਸੀਂ ਆਪਣੇ ਪੈਰਾਂ 'ਤੇ ਹਮੇਸ਼ਾ ਕੁਹਾੜਾ ਚਲਾਉਂਦੇ ਹੀ ਰਹਾਂਗੇ? ਜੇ ਕੋਈ ਦੂਸਰਾ ਪੱਗ ਉਤਾਰੇ, ਦੂਸਰਾ ਕਿਰਪਾਨ ਲਾਵੇ, ਦੂਸਰਾ ਕੇਸ ਕਤਲ ਕਰੇ, ਅਸੀਂ ਰੋਸ ਕਰਦੇ ਹਾਂ, ਮਜ਼ਾਰੇ ਕਰਦੇ ਹਾਂ, ਪਰ ਜਦੋਂ ਅਸੀਂ ਆਪ ਇਹ ਸਾਰਾ ਕੁਛ ਕਰਦੇ ਹਾਂ, ਤਾਂ ਫਿਰ ਦੁਸ਼ਮਣ ਨੂੰ ਕੀ ਲੋੜ ਹੈ ਕੁਝ ਕਰਨ ਕਰਾਉਣ ਦੀ? ਇਸ ਲਈ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਬਣਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਸਾਨੂੰ ਸਿੱਖੀ ਦੀ ਪਹਿਲੀ ਸਟੇਜ ਹੈ, ਸਿੱਖੀ ਦਾ ਪਹਿਲਾ ਇਹ ਇੱਕ ਪਲੇਟਫਾਰਮ ਹੈ, ਧਰਮ, ਇੱਥੋਂ ਅਸੀਂ ਸਿੱਖੀ ਵਿੱਚ ਪ੍ਰਵੇਸ਼ ਕਰਨਾ, ਇੱਥੋਂ ਗੁਰਮੁਖ ਗਾਡੀ ਰਾਹ 'ਤੇ ਚੱਲਣਾ, ਔਰ ਇੱਥੋਂ ਹੀ ਅਸੀਂ ਆਪਣੀ ਮੰਜ਼ਿਲ ਤੱਕ ਜਾ ਸਕਦੇ ਹਾਂ। ਜਿਹੜਾ ਪਹਿਲਾ ਜਿਹੜਾ ਪਲੇਟਫਾਰਮ ਹੈ ਧਰਮ ਦਾ, ਇੱਥੇ ਹੀ ਨਹੀਂ ਆ ਸਕਿਆ ਅਤੇ ਉਹਨੇ ਅੱਗੇ ਯਾਤਰਾ ਕੀ ਕਰਨੀ ਹੈ? ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਖਿਆਲ ਕਰਨਾ ਚਾਹੀਦਾ, ਜਿਹੜੇ ਸਿੱਖੀ ਦੇ ਕਕਾਰ ਨੇ, ਕੜਾ ਕਾਰ ਦੋ ਕਸ਼ ਕੰਘੇ ਬਿਦਾ, ਕੜਾ ਸਰਵਲੋ ਦਾ ਹੋਵੇ, ਕਰਦ ਛੋਟੀ ਕਿਰਪਾਨ ਨੂੰ ਕਹਿੰਦੇ ਨੇ, ਹੁਣ ਕਈ ਕੰਘਿਆਂ ਵਿੱਚ ਅਤੇ ਕਈ ਗਲਾਂ ਵਿੱਚ ਵੀ ਪਾਉਂਦੇ ਨੇ। ਚਲੋ ਕਿਸੇ ਮਜਬੂਰੀ ਵਾਸ ਕਿਸੇ ਐਸਾ ਕਰਨਾ ਪੈ ਜਾਵੇ, ਵੱਖਰੀ ਗੱਲ ਹੈ, ਪਰ ਸਤਿਗੁਰੂ ਨੇ ਗਾਤਰੇ ਵਾਲੀ ਕਿਰਪਾਨ ਨੂੰ ਰਹਿਤ ਮਰਯਾਦਾ ਦਾ ਅੰਗ ਮੰਨਿਆ। ਆਹ ਜਿਹੜੀ ਕਰਦ ਫਾਰਸੀ ਵਿੱਚ, ਹੁਣ ਕਰਦ ਆਪਾਂ ਦੇਖਦੇ ਹਾਂ, ਜਿਹੜੇ ਸਾਡੇ ਕਿਚਨ ਦੇ ਵਿੱਚ ਚਾਕੂ ਹੁੰਦੇ ਨੇ, ਆਪਾਂ ਉਹਨਾਂ ਨੂੰ ਵੀ ਕਰਦ ਕਹਿ ਦਿੰਦੇ ਹਾਂ, ਨਾਈਫ, ਹੁਣ ਗੋਰੇ ਸਾਡੀ ਕਿਰਪਾਨ ਨੂੰ ਵੀ ਨਾਈਫ ਕਹਿੰਦੇ ਨੇ, ਪਰ ਕਮ ਸੇ ਕਮ ਉਹ ਵੀ ਘੱਟੋ ਘੱਟ ਕੋਈ 6 ਇੰਚ ਕੋਈ ਨੌਵੇਂ 'ਚ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਾਡਾ ਧਰਮ ਦਾ ਚਿੰਨ੍ਹ ਹੈ। ਕੜਾ ਕਾਰਦੋ ਕੱਛ ਅਤੇ ਰੇਵ ਕਸ਼ਹਿਰਾ ਵੀ ਹੋਣਾ ਚਾਹੀਦਾ। ਅਸੀਂ ਹੋਰ ਤਾਂ ਬਸਤਰ ਤਾਂ ਪਹਿਨਦੇ ਹੀ ਹਾਂ ਨਾ, ਤੇੜ ਬਸਤਰ ਤਾਂ ਕੋਈ ਪਹਿਨਦੇ ਹੀ ਹਾਂ, ਪਰ ਜੇ ਗੁਰੂ ਦੀ ਬਖਸ਼ੀ ਕਸ਼ਹਿਰਾ ਪਹਿਨ ਲਵਾਂਗੇ, ਅਸੀਂ ਸਿੱਖੀ ਦੇ ਨੇੜੇ ਹੋ ਜਾਵਾਂਗੇ, ਗੁਰੂ ਦੀ ਰਹਿਮਤ ਦੇ ਪਾਤਰ ਹੋ ਜਾਵਾਂਗੇ। ਅਤੇ ਨਾਲ ਹੀ ਸਤਿਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਆਖਿਆ ਵੀ ਕਾਠ ਦਾ ਕੰਘਾ ਵੀ ਹਮੇਸ਼ਾ ਲਈ ਧਾਰਨ ਕਰਨਾ ਹੈ। ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚੜ੍ਹ, ਇਹ ਸਾਡੀ ਸਿੱਖੀ ਦੀ ਵਾੜ ਹੈ। ਸਤਿਗੁਰੂ ਮਹਾਰਾਜ ਨੇ ਕਾਠ ਦਾ ਕੰਘਾ ਵਰਤਣ ਦੇ ਲਈ ਸਿੱਖ ਨੂੰ ਦਿੱਤਾ। ਇਹਦਾ ਕਾਰਨ ਇਹ ਵੀ ਹੈ ਕਿ ਜਦੋਂ ਕਾਠ ਦਾ ਕੰਘਾ ਸਾਡੇ ਕੇਸਾਂ ਵਿੱਚ ਹੋਵੇ, ਤਾਂ ਜਿਹੜੇ ਸਿਆਣੇ ਵਿਦਵਾਨ ਨੇ, ਖੋਜੀ ਨੇ, ਸਾਇੰਸਦਾਨ ਨੇ, ਉਹ ਇਹ ਵੀ ਗੱਲ ਕਹਿੰਦੇ ਨੇ ਸਾਡੇ ਕੇਸਾਂ ਵਿੱਚ ਵੀ ਬਿਜਲੀ ਹੈ। ਜਦੋਂ ਕਾਠ ਦਾ ਕੰਘਾ ਸਾਡੇ ਕੇਸਾਂ ਵਿੱਚ ਹੁੰਦਾ ਨਾ, ਔਰ ਉਹ ਉਸ ਬਿਜਲੀ 'ਤੇ ਕੰਟਰੋਲ ਰੱਖਦਾ, ਸਾਡੇ ਦਿਮਾਗ 'ਤੇ, ਸਾਡੀ ਸਿਹਤ 'ਤੇ ਬੁਰਾ ਅਸਰ ਨਹੀਂ ਪੈਣ ਦਿੰਦਾ। ਇਸ ਲਈ ਕੰਘਾ ਕਾਠ ਦਾ ਹੀ ਹੋਣਾ ਚਾਹੀਦਾ। ਔਰ ਇਹਦੇ ਬਾਰੇ ਇੱਕ ਇੰਡੀਆ ਦੇ ਵਿੱਚ ਛੋਟੀ ਜਿਹੀ ਘਟਨਾ ਵੀ ਹੋਈ। ਕਹਿੰਦੇ ਕੋਈ ਗੁਰਸਿੱਖ ਸੀ ਅੰਮ੍ਰਿਤਧਾਰੀ, ਔਰ ਉਹ ਆਪਣੇ ਖੇਤ ਵਿੱਚ, ਉਸਦੀ ਮੋਟਰ ਬੰਦ ਹੋ ਗਈ, ਉਹ ਕੁਛ ਬਿਜਲੀ ਦਾ ਕੰਮ ਕਰ ਰਿਹਾ ਸੀ, ਉਹ ਜਦੋਂ ਫਿਊਜ਼ ਲਾਉਣ ਲੱਗਿਆ ਅਤੇ ਅਚਾਨਕ ਉਹਨੂੰ ਕਰੰਟ ਲੱਗਿਆ, ਅਤੇ ਕਰੰਟ ਲੱਗਣ ਦਾ ਨਤੀਜਾ ਕੀ ਹੋਇਆ, ਉਹ ਇੱਕਦਮ ਕਰੰਟ ਦਾ ਜਦੋਂ ਝਟਕਾ ਲੱਗਿਆ, ਉਹ ਜ਼ਮੀਨ 'ਤੇ ਡਿੱਗ ਕੇ ਬੇਹੋਸ਼ ਹੋ ਗਿਆ। ਜਦੋਂ ਹੌਲੀ ਹੌਲੀ ਘਰਦਿਆਂ ਨੂੰ ਪਤਾ ਲੱਗਿਆ ਬੇਹੋਸ਼ੀ ਦੀ ਹਾਲਤ ਵਿੱਚ ਪਏ ਨੂੰ, ਉਹ ਗੱਡੀ 'ਤੇ ਪਾ ਕੇ ਹੌਸਪੀਟਲ ਡਾਕਟਰ ਕੋਲ ਲੈ ਗਏ, ਅਤੇ ਉਸ ਡਾਕਟਰ ਨੇ ਜਦੋਂ ਬੜੇ ਧਿਆਨ ਦੇ ਨਾਲ ਉਸਨੂੰ ਵੇਖਿਆ ਔਰ ਉਸਨੂੰ ਚੈੱਕ ਕੀਤਾ, ਅਤੇ ਡਾਕਟਰ ਬੜਾ ਹੈਰਾਨ ਸੀ। ਕਹਿੰਦਾ ਵੀ ਕਰੰਟ ਬਹੁਤ ਜ਼ਬਰਦਸਤ ਸੀ, ਕਿਉਂਕਿ 3-ਫੇਸ ਬਿਜਲੀ ਦਾ ਕਰੰਟ ਸੀ। ਅਤੇ ਨਾਲ ਹੀ ਉਸਨੇ ਆਖਿਆ ਇਹਦੇ ਬਚਣ ਦੀ ਕੋਈ ਉਮੀਦ ਵੀ ਨਹੀਂ ਸੀ, ਪਰ ਜਦੋਂ ਇਸ ਨੂੰ ਕਰੰਟ ਲੱਗਿਆ ਤਾਂ ਉਸ ਵੇਲੇ ਇਹਨੂੰ ਕੋਈ ਨਾ ਕੋਈ ਕਾਠ, ਕੋਈ ਲੱਕੜ ਦਾ ਟੁਕੜਾ ਛੋਇਆ, ਜਿਹਦੇ ਕਰਕੇ ਇਹਦੀ ਜਾਨ ਬਚੀ ਹੈ। ਘਰ ਦੇ ਕਹਿਣ ਲੱਗੇ ਲੱਕੜ ਤਾਂ ਇਹਦੇ ਕੋਲ ਹੈ ਹੀ ਨਹੀਂ ਸੀ। ਅਖੀਰ ਜਦੋਂ ਕਿਸੇ ਗੱਲ ਦਾ ਪਤਾ ਨਾ ਲੱਗ ਸਕਿਆ, ਤਾਂ ਫਿਰ ਉਸ ਗੁਰਸਿੱਖ ਦੇ ਕੰਘੇ ਵੱਲ ਖਿਆਲ ਗਿਆ। ਡਾਕਟਰ ਹੈਰਾਨ ਹੋਇਆ, ਕਹਿੰਦਾ ਗੁਰੂ ਦੀ ਕਿੰਨੀ ਬਖਸ਼ਿਸ਼ ਹੋਈ ਹੈ, ਜੇ ਸਿੱਖ ਦੇ ਕੋਲ ਕਾਠ ਦਾ ਕੰਘਾ ਨਾ ਹੁੰਦਾ, ਇਹਦੀ ਅੱਜ ਜਾਨ ਨਹੀਂ ਸੀ ਬਚ ਸਕਦੀ। ਇਹ ਕਾਠ ਦੇ ਕੰਘੇ ਨੇ ਇਹਦੀ ਜਾਨ ਬਚਾਈ ਹੈ। ਇਸ ਲਈ ਕੰਘਾ ਕਾਠ ਦਾ ਹੀ ਹੋਵੇ, ਕਈ ਹੋਰ ਪਲਾਸਟਿਕ ਦੇ, ਹੋਰ ਕੋਈ ਧਾਤਾਂ ਦੇ ਬਣੇ ਵੀ ਵਰਤਦੇ ਨੇ, ਪਰ ਗੁਰੂ ਮਹਾਰਾਜ ਨੇ ਕਾਠ ਦਾ ਕੰਘਾ ਦਿੱਤਾ, ਜਿਹੜਾ ਸਾਡੀ ਸਿਹਤ ਲਈ ਵੀ, ਸਾਡੇ ਜਾਨ ਦੇ ਲਈ ਵੀ ਰੱਖਿਆ ਦਾ ਕਾਰਨ ਬਣ ਸਕਦਾ। ਅਤੇ ਨਾਲ ਹੀ 5ਵੇਂ ਨੰਬਰ 'ਤੇ ਸਤਿਗੁਰੂ ਨੇ ਇਹ ਆਖਿਆ, ਬਿਲਾ ਕੇਸ ਹੇ ਚਸ ਜੁਮਲੇ ਨਿਸ਼ਾਂ। ਆਹ ਜਿਹੜੇ ਕੇਸ ਨੇ, ਇਹ ਸਭ ਤੋਂ ਪਹਿਲੀ ਸਿੱਖੀ ਦੀ ਮੋਹਰ ਹੈ। ਜੇ ਸਿਰ 'ਤੇ ਕੇਸ ਨੇ, ਜਿਹੜੇ ਬਾਕੀ 4 ਕਕਾਰ ਨੇ, ਉਹਨਾਂ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਬਿਲਾ ਕੇਸ ਹੇ ਚਸ, ਹੇਚ ਦਾ ਅਰਥ ਹੈ ਤੁਸ਼, ਬਿਨਾਂ ਕੇਸਾਂ ਤੋਂ ਬਾਕੀ ਜਿਹੜੇ ਕਕਾਰ ਨੇ ਉਹ ਤੁਛ ਨੇ। ਹੁਣ ਕੋਈ ਘੋਨਾ ਮੋਨਾ ਆਦਮੀ ਕਿਰਪਾਨ ਪਾਈ ਫਿਰੇ, ਕਸ਼ਹਿਰਾ ਪਾਈ ਫਿਰੇ, ਉਹ ਕਹਿੰਦੇ ਮਖੌਲ ਹੀ ਕਰਨਗੇ ਸਾਰੇ। ਇਸ ਲਈ ਪਹਿਲੀ ਸਿੱਖ ਦੀ ਰਹਿਤ ਹੈ ਕੇਸ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਦਾ ਧਾਰਨੀ ਸਿਰ 'ਤੇ ਦਸਤਾਰ ਸਜਾਵੇ, ਅਤੇ ਬਾਕੀ ਗੱਲਾਂ ਇਸ ਤੋਂ ਗਾਂਹ ਨੇ। ਇਹ ਹੈਗੀ ਵਾੜ, ਅਤੇ ਖੇਤੀ ਕੀ ਹੈ? ਖੇਤੀ ਪਾਈ ਇਹ ਹੈ ਜੋ ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਤ ਸੰਤੋਖ ਆਦਿਕ ਦੈਵੀ ਗੁਣਾਂ ਨੂੰ ਧਾਰਨ ਕਰਦੇ ਹਾਂ, ਆਪਣੇ ਅੰਦਰ ਚੰਗੇ ਗੁਣ ਪੈਦਾ ਕਰਦੇ ਹਾਂ, ਇਹ ਸਾਡੀ ਖੇਤੀ ਹੈ। ਹੁਣ ਇਸ ਖੇਤੀ ਨੂੰ, ਜਿਹੜੀ ਭਗਤੀ ਦੀ ਖੇਤੀ ਹੈ, ਸ਼ੁਭ ਗੁਣਾਂ ਦੀ ਖੇਤੀ ਹੈ, ਧਰਮ ਦੀ ਖੇਤੀ ਹੈ, ਇਹਨੂੰ ਸੰਭਾਲਣ ਦੇ ਲਈ ਗੁਰੂ ਮਹਾਰਾਜ ਨੇ ਸਿੱਖੀ ਦੀ ਰਹਿਤ ਮਰਜ਼ਾਦਾ 5 ਕਕਾਰਾਂ ਦੀ ਰਹਿਤ ਇਹ ਵਾੜ ਕਰ ਦਿੱਤੀ, ਅਤੇ ਨਾਲ ਆਖਿਆ ਗੁਰਸਿੱਖਾ ਇਸ ਵਾੜ ਨੂੰ ਜਿੰਨਾ ਮਜ਼ਬੂਤ ਰੱਖੇਗਾ ਔਰ ਓਨਾ ਹੀ ਤੇਰੀ ਧਰਮ ਦੀ ਖੇਤੀ, ਸਿੱਖੀ ਦੀ ਫਸਲ ਸੁਰੱਖਿਅਤ ਰਹਿ ਸਕਦੀ ਹੈ। ਜੇ ਵਾੜ ਕਮਜ਼ੋਰ ਹੋ ਜਾਵੇ ਤਾਂ ਉਹਨੂੰ ਫਿਰ ਪੱਕੀ ਕਰ, ਜੇ ਰਹਿਤ ਵਿੱਚ ਕਿਤੇ ਕਮਜ਼ੋਰੀ ਆ ਜਾਵੇ ਫਿਰ ਸੁਧਾਈ ਕਰਵਾ। ਜੇ ਤੂੰ ਵਾੜ ਹੀ ਤੋੜ ਦਿੱਤੀ ਤਾਂ ਤੇਰੀ ਸਿੱਖੀ ਨਹੀਂ ਸਲਾਮਤ ਰਹੇਗੀ, ਤੇਰਾ ਧਰਮ ਨਹੀਂ ਬਚ ਸਕੇਗਾ। ਪੁਰਾਤਨ ਸਿੱਖ ਸਨ, ਉਹਨਾਂ ਵੱਲ ਨਿਗਾਹ ਮਾਰ ਕੇ ਦੇਖੋ, ਉਹਨਾਂ ਵਿੱਚ ਕਿੰਨੀ ਸਿੱਖੀ ਦੀ ਪਰਪੱਕਤਾ ਸੀ, ਵਾੜ ਕਿੰਨੀ ਮਜ਼ਬੂਤ ਸੀ। ਚਾਹੇ ਦੁਸ਼ਮਣ ਨੇ ਉਹਨਾਂ ਨੂੰ ਉਬਲਦੀਆਂ ਦੇਗਾਂ ਵਿੱਚ ਵੀ ਬਿਠਾ ਦਿੱਤਾ, ਆਰੇ ਦੇ ਨਾਲ ਵੀ ਤਨ ਚੀਰ ਦਿੱਤਾ, ਚਰਖੜੀਆਂ 'ਤੇ ਵੀ ਚੜ੍ਹਾ ਦਿੱਤਾ, ਬੰਦ ਬੰਦ ਵੀ ਕਟਵਾ ਦਿੱਤਾ। ਅਤੇ ਤਾਰੂ ਸਿੰਘ ਨੇ ਖੋਪਰਾ ਵੀ ਲੁਹਾ ਲਿਆ, ਪਰ ਕੇਸ ਨਹੀਂ ਕਤਲ ਹੋਣ ਦਿੱਤੇ। ਸਾਡੇ 'ਤੇ ਕਿਹੜੀ ਮੁਸੀਬਤ ਆ ਗਈ? ਅਸੀਂ ਵਾਰਡ ਨੂੰ ਮਜ਼ਬੂਤ ਰੱਖਣਾ, ਜਿੰਨੀ ਵਾਰਡ ਮਜ਼ਬੂਤ ਹੈ ਉਨੀ ਸਿੱਖੀ ਮਜ਼ਬੂਤ ਹੈ।